ਦਬਾ ਹੇਠ ਕਿਰਪਾ, ਦੂਸਰਾ ਕਰੰਥੀਆਂ ਉਹਦਾ 10 ਬਾਪ ਉਹਦੀ 1 ਤੋਂ ਲੈ ਕੇ 18 ਆਏ ਤੀਆ 10 ਬਾਪ ਪੂਰੇ ਦਾ ਪੂਰਾ। ਅਸੀਂ ਆਪਣੀ ਕ੍ਰਿਸਮਸ ਲੜੀ ਦੀ ਇੱਕ ਬ੍ਰੇਕ ਤੋਂ ਬਾਅਦ ਸਾਡੀ ਲੜੀ ਸੈਕਿੰਡ ਕਰੰਥੀਅਨਸ ਜਾਂ ਦੂਜਾ ਕਰੰਥੀਆਂ ਤੇ ਵਾਪਸ ਆ ਰਹੇ ਹਾਂ। ਆਓ ਆਪਾਂ ਮੁੜ ਵਿਚਾਰ ਕਰੀਏ ਕਿ ਅਸੀਂ ਕਿੱਥੇ ਸੀ। ਪੌਲਸ ਨੇ ਚਿੱਠੀ ਕਰੰਥੀਅਨਸ ਨੂੰ ਉਦੋਂ ਲਿਖੀ ਜਦੋਂ ਉਸਨੇ ਚਰਚ ਵਿੱਚ ਪਾਪ ਨਾਲ ਨਜਿੱਠਣ ਲਈ ਇੱਕ ਗੰਭੀਰ ਪੱਤਰ ਲਿਖਿਆ ਸੀ। ਹੁਣ ਉਹ ਕਰੰਥੀਅਨਸ ਦੇ ਚਰਚ ਨੂੰ ਤੌਬਾ ਕਰਨ ਵਾਲੇ ਸੰਤ ਨੂੰ ਮਾਫ਼ ਕਰਨ ਅਤੇ ਅੱਗੇ ਵਧਣ ਦੀ ਅਪੀਲ ਕਰਦਾ ਹੈ। ਅਸੀਂ ਦੁੱਖ, ਇਮਾਨਦਾਰੀ, ਮਾਫ਼ੀ, ਤੌਬਾ, ਮੇਲ ਮਿਲਾਪ ਅਤੇ ਪਵਿੱਤਰਤਾ ਦੇ ਵਿਸ਼ਿਆਂ ਨਾਲ ਨਜਿੱਠਿਆ ਹੈ। ਅਧਿਆਏ 8 ਅਤੇ 9 ਵਿੱਚ ਪੌਲਸ ਚੰਦਾ ਦੇਣ ਦੇ ਵਿਸ਼ੇ ਤੇ ਚਰਚਾ ਕਰਨ ਲਈ ਪ੍ਰੇਰਿਤ ਕਰਦਾ ਹੈ। ਅੰਤਿਮ ਭਾਗ ਵਿੱਚ ਅਧਿਆਏ 10 ਤੋਂ 13 ਵਿੱਚ ਪੌਲਸ ਚਰਚ ਦੇ ਅੰਦਰੋਂ ਇੱਕ ਨਿੱਜੀ ਹਮਲੇ ਨਾਲ ਨਜਿੱਠਦਾ ਹੈ। ਅਜਿਹਾ ਲੱਗਦਾ ਹੈ ਕਿ ਉੱਥੇ ਕੁਝ ਅਜਿਹੇ ਲੋਕ ਹਨ ਜੋ ਉਸ ਦੇ ਅਧਿਕਾਰ ਅਤੇ ਉਸ ਨੂੰ ਇੱਕ ਰਸੂਲ ਵਜੋਂ ਬੁਲਾਉਣ ਤੇ ਸਵਾਲ ਉਠਾਉਂਦੇ ਹਨ। ਅਧਿਆਏ 11 ਵਿੱਚ ਉਹ ਉਹਨਾਂ ਨੂੰ ਸੁਪਰ ਰਸੂਲ ਵੀ ਆਖਦਾ ਹੈ। ਇਹਨਾਂ 4 ਅਧਿਆਵਾਂ ਵਿੱਚ ਉਹ ਕਾਫ਼ੀ ਜ਼ਬਰਦਸਤ ਢੰਗ ਨਾਲ ਆਪਣਾ ਬਚਾਅ ਕਰਦਾ ਹੈ। ਹਾਲਾਂਕਿ ਉਹ ਉਸਦੀ ਆਪਣੀ ਨੇਕਨਾਮੀ ਦੀ ਖਾਤਰ ਨਹੀਂ ਕਰਦਾ, ਬਲਕਿ ਉਹ ਚਿੰਤਤ ਹੈ ਕਿ ਚਰਚ ਨੂੰ ਕਿਸੇ ਹੋਰ ਖੁਸ਼ਖਬਰੀ ਦੁਆਰਾ ਗੁੰਮਰਾਹ ਕੀਤਾ ਜਾ ਰਿਹਾ ਹੈ। ਉਹ ਚਾਹੁੰਦਾ ਹੈ ਕਿ ਉਹ ਸੱਚਾਈ ਨੂੰ ਵੇਖਣ ਅਤੇ ਸਮਝਣ ਅਤੇ ਪਕੜੇ ਰੱਖਣ। ਠੀਕ ਹੈ, ਆਓ ਇਸ ਭਾਗ ਦੀ ਸ਼ੁਰੂਆਤ ਕਰੀਏ। ਅਧਿਆਏ 10 ਵੱਲ ਮੁੜੀਏ। ਅੱਜ ਅਸੀਂ ਇਸ ਨੂੰ ਰੱਦ ਕਰਨਾ ਕਹਿ ਸਕਦੇ ਹਾਂ। ਮੇਰੀ ਛੋਟੀ ਉਮਰ ਦੇ ਦਿਨਾਂ ਵਿੱਚ ਅਸੀਂ ਕਹਿ ਸਕਦੇ ਸੀ ਕਿ ਸਾਨੂੰ ਕਮੈਂਟਰੀ ਭੇਜਿਆ ਗਿਆ ਹੈ, ਮਤਲਬ ਕਿ ਕੋਈ ਵੀ ਸਾਡੇ ਨਾਲ ਗੱਲ ਨਹੀਂ ਕਰੇਗਾ। ਕੁਝ ਧਾਰਮਿਕ ਸਮੂਹਾਂ ਵਿੱਚ ਪਰਹੇਜ਼ ਕਰਨ ਦੀ ਪ੍ਰਥਾ ਹੈ। ਇਹ ਆਮ ਤੌਰ ਤੇ ਉਦੋਂ ਵਾਪਰਦਾ ਹੈ ਜਦੋਂ ਸਮੂਹ ਇਹ ਫੈਸਲਾ ਕਰਦਾ ਹੈ ਕਿ ਕਿਸੇ ਵਿਅਕਤੀ ਨੇ ਕੁਝ ਅਜਿਹਾ ਕਿਹਾ ਜਾਂ ਕੀਤਾ ਹੈ ਜੋ ਅਸਲ ਵਿੱਚ ਬਹੁਤ ਗਲਤ ਹੈ। ਉਹ ਉਹਨਾਂ ਨੂੰ ਬੁਰਾ ਮੰਨਦੇ ਹਨ ਅਤੇ ਉਹਨਾਂ ਨੂੰ ਸਮੂਹ ਦੀ ਸਦਭਾਵਨਾ ਤੋਂ ਬਾਹਰ ਕੱਢ ਦਿੰਦੇ ਹਨ। ਅਜਿਹਾ ਲੱਗਦਾ ਹੈ ਜਿਵੇਂ ਪੌਲਸ ਨਾਲ ਅਜਿਹਾ ਹੋ ਰਿਹਾ ਹੈ। ਚਰਚ ਵਿੱਚ ਕੁਝ ਲੋਕ ਉਸ ਤੇ ਦੋਸ਼ ਲਗਾ ਰਹੇ ਹਨ ਅਤੇ ਉਸ ਦੇ ਅਧਿਕਾਰ, ਉਸ ਦੀ ਸੇਵਕਾਈ ਅਤੇ ਉਸ ਦੀ ਸਾਖ ਤੇ ਸਵਾਲ ਉਠਾ ਰਹੇ ਹਨ। ਇਹ ਵੀ ਜਾਪਦਾ ਹੈ ਕਿ ਚਰਚ ਵਿੱਚ ਕੁਝ ਲੋਕ ਪੌਲਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ, ਕਲੀਸਿਆ ਨੂੰ ਜਿੱਤਣ ਲਈ ਆਪਣੇ ਸੁਹਜ ਅਤੇ ਆਪਣੀ ਵਾਕਫੀਅਤ ਦੀ ਵਰਤੋਂ ਕਰਦੇ ਹੋਏ। ਪੌਲਸ ਇਸ ਹਮਲੇ ਨਾਲ ਕਿਵੇਂ ਨਜਿੱਠਣ ਜਾ ਰਿਹਾ ਹੈ? ਅਸੀਂ ਇੱਕ ਵਾਰ ਵਿੱਚ ਅਧਿਆਇ ਦੀਆਂ 6 ਆਇਤਾਂ ਨੂੰ ਦੇਖਾਂਗੇ। ਮੋਟੇ ਤੌਰ ਤੇ ਇਹ 3 ਭਾਗ ਪੌਲਸ ਦੀ ਸੈਰ, ਉਸ ਦੀ ਸੇਵਕਾਈ, ਉਸ ਦੀ ਸਾਖ ਤੇ ਹਮਲੇ ਨਾਲ ਨਜਿੱਠਣ ਬਾਰੇ ਹੈ। ਸੋ ਆਇਤ ਜਿਹੜੀ 1 ਤੋਂ ਲੈ ਕੇ 6 ਆਇਤ ਤੱਕ ਪੌਲਸ ਦੇ ਵਾਕ ਤੇ ਹਮਲਾ ਜਾਂ ਉਸਦੇ ਚਾਲ ਦੇ ਉੱਤੇ ਹਮਲਾ, ਉਹ ਮਤਲਬ ਸਰੀਰਕ ਹੈ। ਸੋ ਪਹਿਲੀ ਆਇਤ, ਮੈਂ ਪੌਲਸ ਮਸੀਹ ਦੀ ਨਿਮਰਤਾ ਅਤੇ ਕੋਮਲਤਾ ਦੁਆਰਾ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਮੈਂ ਜੋ ਤੁਹਾਡੇ ਨਾਲ ਆਹਮੋ ਸਾਹਮਣੇ ਹੋਣ ਵੇਲੇ ਨਿਮਰ ਹਾਂ, ਪਰ ਜਦੋਂ ਮੈਂ ਤੁਹਾਡੇ ਤੋਂ ਦੂਰ ਹੁੰਦਾ ਹਾਂ ਤਾਂ ਤੁਹਾਡੇ ਲਈ ਦਲੇਰ ਹਾਂ। ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਜਦੋਂ ਮੈਂ ਹਾਜ਼ਰ ਹਾਂ ਤਾਂ ਮੈਂ ਅਜਿਹੇ ਭਰੋਸੇ ਨਾਲ ਦਲੇਰੀ ਦਿਖਾਉਣ ਦੀ ਜ਼ਰੂਰਤ ਮੈਨੂੰ ਅਜਿਹੇ ਭਰੋਸੇ ਨਾਲ ਦਲੇਰੀ ਦਿਖਾਉਣ ਦੀ ਜ਼ਰੂਰਤ ਨਹੀਂ ਹੈ ਜਿਵੇਂ ਕਿ ਮੈਂ ਉਹਨਾਂ ਲੋਕਾਂ ਦੇ ਵਿਰੁੱਧ ਦਿਖਾਉਣ ਤੇ ਭਰੋਸਾ ਕਰਦਾ ਹਾਂ ਜੋ ਸਾਡੇ ਸਰੀਰ ਦੇ ਅਨੁਸਾਰ ਚੱਲਣ ਦਾ ਸ਼ੱਕ ਕਰਦੇ ਹਨ। ਕਿਉਂਕਿ ਭਾਵੇਂ ਅਸੀਂ ਸਰੀਰ ਦੇ ਅਨੁਸਾਰ ਚੱਲਦੇ ਹਾਂ, ਅਸੀਂ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ, ਕਿਉਂਕਿ ਸਾਡੇ ਯੁੱਧ ਦੇ ਹਥਿਆਰ ਸਰੀਰ ਦੇ ਨਹੀਂ ਹਨ, ਪਰ ਉਹਨਾਂ ਕੋਲ ਗੜਾ ਨੂੰ ਤਬਾਹ ਕਰਨ ਦੀ ਬ੍ਰਹਮ ਸ਼ਕਤੀ ਹੈ। ਅਸੀਂ ਪਰਮੇਸ਼ਵਰ ਦੇ ਗਿਆਨ ਦੇ ਵਿਰੁੱਧ ਉੱਠੀਆਂ ਦਲੀਲਾਂ ਅਤੇ ਹਰ ਉੱਚੀ ਰਾਏ ਨੂੰ ਨਸ਼ਟ ਕਰਦੇ ਹਾਂ ਅਤੇ ਮਸੀਹ ਦੀਆਂ ਆਗਿਆ ਮੰਨਣ ਲਈ ਹਰ ਵਿਚਾਰ ਨੂੰ ਬੰਦੀ ਬਣਾ ਲੈਂਦੇ ਹਾਂ। ਜਦੋਂ ਤੁਹਾਡੀ ਆਗਿਆਕਾਰੀ ਪੂਰੀ ਹੋ ਜਾਂਦੀ ਹੈ ਤਾਂ ਹਰ ਅਣ ਆਗਿਆਕਾਰੀ ਨੂੰ ਸਜ਼ਾ ਦੇਣ ਲਈ ਤਿਆਰ ਰਹਿੰਦੇ ਹਾਂ। ਪੌਲਸ ਦੇ ਵਿਰੁੱਧ ਮੁੱਖ ਦਾਅਵਿਆਂ ਵਿੱਚੋਂ ਇੱਕ ਇਹ ਹੈ ਕਿ ਉਹ ਅਸੰਗਤ ਹੈ ਜਾਂ ਅਨਕੰਸਿਸਟੈਂਟ ਹੈ। ਜਦੋਂ ਉਹ ਚਰਚ ਨੂੰ ਲਿਖਦਾ ਹੈ ਤਾਂ ਉਹ ਬਹੁਤ ਦਲੇਰ ਹੋ ਸਕਦਾ ਹੈ, ਹਾਲਾਂਕਿ ਜਦੋਂ ਉਹ ਵਿਅਕਤੀਗਤ ਤੌਰ ਤੇ ਮੁਲਾਕਾਤ ਕਰਦਾ ਹੈ ਤਾਂ ਬਹੁਤ ਨਰਮ ਹੁੰਦਾ ਹੈ। ਉਸ ਦੇ ਆਲੋਚਕ ਇਸ ਨੂੰ ਕਮਜ਼ੋਰੀ ਦੀ ਨਿਸ਼ਾਨੀ ਵਜੋਂ ਵੇਖਦੇ ਹਨ। ਜਦੋਂ ਉਹ ਆਹਮਣੋ ਸਾਹਮਣੇ ਹੁੰਦੇ ਹਨ ਤਾਂ ਲੋਕਾਂ ਦੇ ਸਾਹਮਣੇ ਨਾ ਖੜੇ ਹੁੰਦੇ ਹਨ। ਪੌਲੁਸ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਉਹ ਵਿਅਕਤੀਗਤ ਤੌਰ ਤੇ ਨਰਮ ਹੈ। ਇਹ ਕਹਿੰਦਾ ਹੈ ਕਿ ਜਦੋਂ ਉਹ ਉਹਨਾਂ ਨੂੰ ਮਿਲਦਾ ਹੈ ਤਾਂ ਉਹ ਨਿਮਰ ਹੁੰਦਾ ਹੈ, ਪਰ ਮਸੀਹ ਵੱਲ ਇਸ਼ਾਰਾ ਕਰਦਾ ਹੈ ਤੇ ਉਸ ਦੀ ਨਿਮਰਤਾ ਅਤੇ ਕੋਮਲਤਾ ਨੂੰ ਅਪੀਲ ਕਰਦਾ ਹੈ। ਨਿਮਰਤਾ ਅਤੇ ਕੋਮਲਤਾ ਕਮਜ਼ੋਰੀ ਦੀਆਂ ਨਿਸ਼ਾਨੀਆਂ ਨਹੀਂ ਹਨ, ਪਰ ਸਵੈ ਨਿਯੰਤਰਣ ਦੀਆਂ ਨਿਸ਼ਾਨੀਆਂ ਹਨ। ਦੇਖੋ ਕਿ ਯੇਸੂ ਬਹੁਤ ਸਾਰੇ ਪਾਪੀਆਂ ਨਾਲ ਕਿਵੇਂ ਪੇਸ਼ ਆਇਆ ਜਦੋਂ ਤੋਬਾ ਕਰਨ ਵਾਲੇ ਦਿਲਾਂ ਨਾਲ ਉਸ ਕੋਲ ਆਏ ਸਨ। ਪਰ ਇਹ ਵੀ ਯਾਦ ਰੱਖੋ ਕਿ ਉਹ ਮੰਦਰ ਵਿੱਚ ਪੈਸੇ ਬਦਲਣ ਜਾਂ ਕਰੰਸੀ ਚੇਂਜਰ ਵਾਲਿਆਂ ਨਾਲ ਕਿਵੇਂ ਪੇਸ਼ ਆਇਆ। ਜਦੋਂ ਐਪਰੋਪ੍ਰੀਏਟ ਜਾਂ ਢੁਕਵਾਂ ਸੀ ਤਾਂ ਉਸਨੇ ਉਹਨਾਂ ਨਾਲ ਬਹੁਤ ਸਖਤੀ ਦਿਖਾਈ ਸੀ। ਅਤੇ ਪੌਲੁਸ ਕਹਿੰਦਾ ਹੈ ਕਿ ਉਹ ਭਿਆਨਕ ਵੀ ਹੋ ਸਕਦਾ ਹੈ ਜਾਂ ਉਸਨੂੰ ਬਹੁਤ ਗੁੱਸਾ ਆ ਸਕਦਾ ਹੈ। ਅਸਲ ਵਿੱਚ ਉਹ ਕੁਰੰਥੀਆਂ ਨੂੰ ਬੇਨਤੀ ਕਰਦਾ ਹੈ ਕਿ ਉਹ ਉਸਦੇ ਬੁਰੇ ਪਾਸੇ ਨੂੰ ਨਾ ਆਉਣ। ਇੱਕ ਕਿਸਮ ਵਿੱਚ ਕਿ ਉਹ ਕਹਿੰਦਾ ਹੈ ਕਿ ਮੈਨੂੰ ਗੁੱਸਾ ਨਾ ਦਿਲਾਓ, ਤੁਸੀਂ ਮੈਨੂੰ ਪਸੰਦ ਨਹੀਂ ਕਰੋਗੇ ਜੇ ਮੈਨੂੰ ਗੁੱਸਾ ਆ ਗਿਆ। ਉਹ ਹਲਕ ਜਿਹੜਾ ਇੱਕ ਕੌਮਿਕ ਪਾਤਰ ਆ ਉਹਦੀ ਨਕਲ ਕਰਦਾ। ਆਇਤ 2 ਵਿੱਚ ਉਹ ਸੰਕੇਤ ਕਰਦਾ ਹੈ ਕਿ ਕੁਝ ਅਜਿਹੇ ਹਨ ਜੋ ਇਸ ਪਾਤਰ ਦੇ ਦਲੇਰ ਪੱਖ ਨੂੰ ਪ੍ਰਾਪਤ ਕਰਨਗੇ, ਉਹ ਜਿਹੜੇ ਉਸ ਤੇ ਸਰੀਰ ਦੇ ਅਨੁਸਾਰ ਚੱਲਣ ਦਾ ਦੋਸ਼ ਲਗਾ ਰਹੇ ਹਨ। ਪੌਲੁਸ ਦਾ ਬਚਾਅ ਪਹਿਲਾਂ ਤਾਪਮਾਨ ਨੂੰ ਵਧਾਉਣਾ ਹੈ। ਇਹ ਸਿਰਫ ਤੁਰਨ ਬਾਰੇ ਜਾਂ ਖੁਦ ਪਰਮੇਸ਼ੁਰ ਨਾਲ ਚੱਲਣ ਬਾਰੇ ਨਹੀਂ ਹੈ, ਇਹ ਲੜਨ ਬਾਰੇ ਹੈ। ਅਤੇ ਜੋ ਹਥਿਆਰ ਪੌਲੁਸ ਇਸ ਯੁੱਧ ਵਿੱਚ ਵਰਤ ਰਿਹਾ ਉਹ ਮਾਸ ਦੇ ਹਥਿਆਰ ਨਹੀਂ ਹਨ। ਉਹ ਇੱਥੇ ਆਪਣੇ ਮੁਲਜ਼ਮਾਂ ਤੇ ਜਵਾਬੀ ਗੋਲੀਬਾਰੀ ਕਰ ਰਿਹਾ ਹੈ। ਉਹ ਚਰਚ ਨੂੰ ਆਪਣੀ ਸਿੱਖਿਆ ਦੀ ਦਿਸ਼ਾ ਵੱਲ ਖਿੱਚ ਰਹੇ ਸਨ ਅਤੇ ਉਹ ਸਰੀਰਕ ਹਥਿਆਰਾਂ ਦੀ ਵਰਤੋਂ ਕਰ ਰਹੇ ਸਨ। ਤਾਕਤ, ਜ਼ਬਰਦਸਤੀ, ਉਲਝਣ, ਕ੍ਰਿਸ਼ਮਾ। ਅਤੇ ਪੌਲੁਸ ਵਾਪਸ ਲੜ ਰਿਹਾ ਹੈ ਪਰ ਉਹ ਉਹਨਾਂ ਹਥਿਆਰਾਂ ਦੀ ਵਰਤੋਂ ਨਹੀਂ ਕਰਦਾ ਜਿਹੜੇ ਉਹ ਹਥਿਆਰਾਂ ਦੀ ਵਰਤੋਂ ਕਰਦੇ ਆ, ਪਰ ਪੌਲੁਸ ਪਰਮਾਤਮਾ ਦੇ ਹਥਿਆਰਾਂ ਦੀ ਵਰਤੋਂ ਕਰ ਰਿਹਾ ਹੈ, ਦੇਵੀ ਹਥਿਆਰਾਂ ਦੀ ਵਰਤੋਂ ਕਰ ਰਿਹਾ ਹੈ। ਉਹ ਕੀ ਹੋ ਸਕਦੇ ਹਨ? ਸੱਚਾਈ ਬਾਰੇ ਕੀ? ਪਰਮੇਸ਼ੁਰ ਦੇ ਬਚਨ ਬਾਰੇ ਕੀ? ਪ੍ਰਾਰਥਨਾ ਦੇ ਬਾਰੇ ਕੀ? ਇਹ ਉਹ ਹਥਿਆਰ ਹਨ ਜੋ ਪੌਲੁਸ ਇਹਨਾਂ ਝੂਠੇ ਅਧਿਆਪਕਾਂ ਦੇ ਵਿਰੁੱਧ ਵਰਤਦਾ ਹੈ। ਜਦੋਂ ਸਧਾਰਨ ਇਮਾਨਦਾਰ ਸੱਚਾਈਆਂ ਦਾ ਸਾਹਮਣਾ ਕੀਤਾ ਜਾਂਦਾ ਹੈ ਤਾਂ ਵਿਸ਼ਵਾਸ ਦੇ ਗੜ੍ਹ ਜੋ ਝੂਠ ਤੇ ਬਣੇ ਹੁੰਦੇ ਹਨ ਟੁੱਟ ਜਾਂਦੇ ਹਨ। ਦਲੀਲਾਂ ਨੂੰ ਪਵਿੱਤਰ ਵਚਨ ਵੱਲ ਵਾਪਸ ਆ ਕੇ ਅਤੇ ਇਹ ਦੇਖ ਕੇ ਕਿਸ ਵਿੱਚ ਕੀ ਲਿਖਿਆ ਹੈ ਹਰਾਇਆ ਜਾ ਸਕਦਾ ਹੈ। ਸੋ ਅਸੀਂ ਦੂਸਰਿਆਂ ਦੇ ਦਲੀਲਾਂ ਨੂੰ ਪਰਮੇਸ਼ੁਰ ਦੇ ਵਚਨ ਦੇ ਵਿੱਚੋਂ ਦੇਖ ਕੇ ਉਹਨਾਂ ਨੂੰ ਹਰਾ ਸਕਦੇ ਹਾਂ। ਉੱਚੇ ਵਿਚਾਰਾਂ ਨੂੰ ਨਿਮਰ ਪ੍ਰਾਰਥਨਾ ਦੁਆਰਾ ਹਰਾਇਆ ਜਾ ਸਕਦਾ ਹੈ। ਉੱਚੇ ਵਿਚਾਰਾਂ ਵਾਲਿਆਂ ਨੂੰ ਆਪਣੀ ਨਿਮਰ ਪ੍ਰਾਰਥਨਾ ਦੁਆਰਾ ਹਰਾਇਆ ਜਾ ਸਕਦਾ ਹੈ। ਅੱਜ ਕੱਲ੍ਹ ਕਿਸੇ ਅਜਿਹੇ ਵਿਅਕਤੀ ਨਾਲ ਬਹਿਸ ਕਰਨਾ ਬਹੁਤ ਆਸਾਨ ਜਾਪਦਾ ਹੈ ਜਦੋਂ ਕਿਸੇ ਅਜਿਹੀ ਚੀਜ਼ ਤੇ ਵਿਸ਼ਵਾਸ ਕਰਦਾ ਹੈ ਜੋ ਅਸੀਂ ਦੇਖ ਸਕਦੇ ਹਾਂ ਕਿ ਸਪਸ਼ਟ ਤੌਰ ਤੇ ਝੂਠ ਹੈ। ਅਸੀਂ ਪੌਲੁਸ ਤੋਂ ਸਿੱਖ ਸਕਦੇ ਹਾਂ ਕਿ ਉਹ ਉਹੀ ਚਾਲਾਂ ਵਰਤ ਕੇ ਨਹੀਂ ਜੋ ਉਹ ਕਰਦੇ ਹਨ, ਪਰ ਪਿਆਰ ਵਿੱਚ ਸਧਾਰਨ ਸੱਚਾਈ ਬੋਲ ਕੇ ਉਹਨਾਂ ਨੂੰ ਪਰਮੇਸ਼ੁਰ ਦੇ ਵਚਨ ਵੱਲ ਸੇਧਿਤ ਕਰਕੇ ਅਤੇ ਉਹਨਾਂ ਲਈ ਪ੍ਰਾਰਥਨਾ ਕਰਕੇ ਉਹਨਾਂ ਨਾਲ ਨਜਿੱਠਦਾ ਹੈ। ਅਗਲਾ ਹਿੱਸਾ ਜਿਹੜਾ ਹੈ ਉਹ ਅਗਲੀਆਂ 6 ਆਇਤਾਂ 7 ਤੋਂ ਲੈ ਕੇ 12 ਆਇਤਾਂ ਤੱਕ ਅਸੀਂ ਦੇਖਦੇ ਹਾਂ। ਪੌਲੁਸ ਦੀ ਸੇਵਕਾਈ ਤੇ ਹਮਲਾ ਕਿ ਉਹ ਕਮਜ਼ੋਰ ਹੈ। ਸੋ 7 ਆਇਤ ਪੜ੍ਹਦੇ, ਜਦੋਂ ਕੁਝ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ ਉਸ ਨੂੰ ਦੇਖੋ। ਜੇ ਕਿਸੇ ਨੂੰ ਯਕੀਨ ਹੈ ਕਿ ਉਹ ਮਸੀਹ ਦਾ ਹੈ ਤਾਂ ਉਸ ਨੂੰ ਆਪਣੇ ਆਪ ਨੂੰ ਯਾਦ ਦਿਵਾਉਣਾ ਚਾਹੀਦਾ ਹੈ ਕਿ ਜਿਵੇਂ ਉਹ ਮਸੀਹ ਦਾ ਹੈ ਉਸੇ ਤਰ੍ਹਾਂ ਅਸੀਂ ਵੀ ਮਸੀਹ ਦੇ ਹਾਂ, ਕਿਉਂਕਿ ਭਾਵੇਂ ਮੈਂ ਆਪਣੇ ਉਸ ਅਧਿਕਾਰ ਦੀ ਥੋੜੀ ਬਹੁਤੀ ਵੀ ਸ਼ੇਕੀ ਮਾਰਾਂਗਾ ਜੋ ਪ੍ਰਭੂ ਨੇ ਤੁਹਾਨੂੰ ਬਣਾਉਣ ਲਈ ਮੈਨੂੰ ਅਧਿਕਾਰ ਦਿੱਤਾ ਹੈ, ਨਾ ਕਿ ਤੁਹਾਨੂੰ ਤਬਾਹ ਕਰਨ ਲਈ। ਮੈਂ ਸ਼ਰਮਿੰਦਾ ਨਹੀਂ ਹੋਵਾਂਗਾ। ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣੀਆਂ ਚਿੱਠੀਆਂ ਨਾਲ ਤੁਹਾਡੇ ਨਾਲ ਲੜਾਈ ਕਰਾਂ, ਕਿਉਂ ਜੋ ਉਹ ਆਖਦੇ ਹਨ ਕਿ ਉਸਦੇ ਖੱਤ ਭਾਰੇ ਅਤੇ ਤਕੜੇ ਹਨ, ਪਰ ਉਹਦੀ ਸਰੀਰਕ ਮੌਜੂਦਗੀ ਕਮਜ਼ੋਰੀ ਹੈ ਅਤੇ ਉਹਦੀ ਬੋਲੀ ਬੇਕਾਰ ਹੈ। ਅਜਿਹੇ ਵਿਅਕਤੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੋ ਕੁਝ ਅਸੀਂ ਗੈਰ ਹਾਜ਼ਰ ਹੋਣ ਤੇ ਅੱਖਰਾਂ ਨਾਲ ਲਿਖਦੇ ਹਾਂ ਜਾਂ ਕਹਿੰਦੇ ਹਾਂ, ਅਸੀਂ ਹਾਜ਼ਰ ਹੋਣ ਤੇ ਉਹ ਕਰਦੇ ਹਾਂ। ਇਹ ਨਹੀਂ ਕਿ ਅਸੀਂ ਆਪਣੇ ਆਪ ਨੂੰ ਉਹਨਾਂ ਵਿੱਚੋਂ ਕੁਝ ਨਾਲ ਸ਼੍ਰੇਣੀਬੱਧ ਕਰਨ ਜਾਂ ਤੁਲਨਾ ਕਰਨ ਦੀ ਹਿੰਮਤ ਨਹੀਂ ਕਰਦੇ ਜੋ ਉਹ ਆਪਣੀ ਤਾਰੀਫ਼ ਕਰਦੇ ਹਨ, ਪਰ ਜਦੋਂ ਉਹ ਇੱਕ ਦੂਜੇ ਨਾਲ ਆਪਣੇ ਆਪ ਨੂੰ ਮਾਪਦੇ ਹਨ ਅਤੇ ਇੱਕ ਦੂਜੇ ਨਾਲ ਆਪਣੀ ਤੁਲਨਾ ਕਰਦੇ ਹਨ ਤਾਂ ਉਹ ਬਿਨਾਂ ਸਮਝ ਤੋਂ ਹੁੰਦੇ ਹਨ ਜਾਂ ਉਹਨਾਂ ਨੂੰ ਕੋਈ ਸਮਝ ਨਹੀਂ ਹੈ। ਪੌਲੁਸ ਦੇ ਦੁਸ਼ਮਣ ਕਹਿੰਦੇ ਹਨ ਕਿ ਪੌਲੁਸ ਦਿੱਖ ਵਿੱਚ ਪ੍ਰਭਾਵਸ਼ਾਲੀ ਨਹੀਂ ਹੈ ਜਾਂ ਪ੍ਰਭਾਵਸ਼ਾਲੀ ਨਹੀਂ ਦਿਖਦਾ ਅਤੇ ਉਸਦੀ ਬੋਲੀ ਕਮਜ਼ੋਰ ਹੈ ਦਾ ਸਾਇਦ ਦੇਖ ਸਕਦੇ ਸੀ ਇਹਦੇ ਵਿੱਚ। ਸ਼ਾਇਦ ਤੁਸੀਂ ਕਈ ਵਾਰ ਅਜਿਹਾ ਮਹਿਸੂਸ ਕੀਤਾ ਹੋਵੇ, ਸ਼ਾਇਦ ਤੁਸੀਂ ਬੈਠ ਕੇ ਇੱਕ ਪਾਦਰੀ ਨੂੰ ਜਾਂ ਸਪੀਕਰ ਨੂੰ ਯੂਨੋ ਜਿਹਨੇ ਪ੍ਰਚਾਰ ਕਰਨਾ ਆਪਣੇ ਸਾਹਮਣੇ ਵੱਲ ਸਟੇਜ ਦੇ ਉੱਤੇ ਜਾਂਦੇ ਦੇਖਿਆ ਹੋਣਾ ਤੇ ਸੋਚਿਆ ਹੋਣਾ ਕਿ ਉਹ ਦੇਖਣ ਲਈ ਬਹੁਤ ਬਹੁਤਾ ਨਹੀਂ ਲੱਗਦਾ, ਥੋੜਾ ਜਿਹਾ ਜਿੱਦਾਂ ਰਗੜਿਆ ਜਿਹਾ ਲੱਗਦਾ, ਥੋੜਾ ਭਾਰਾ ਲੱਗਦਾ ਆ, ਜਾਂ ਅਜਿਹਾ ਲੱਗਦਾ ਕਿ ਉਹ ਆਪਣੇ ਆਪ ਵਾਲ ਆਪ ਹੀ ਘੱਟਦਾ ਆ। ਜਾਂ ਹੋ ਸਕਦਾ ਕਿ ਜਿਵੇਂ ਸਪੀਕਰ ਆਪਣਾ ਜਿਹੜਾ ਸੰਦੇਸ਼ ਸ਼ੁਰੂ ਕਰਦਾ ਹੈ ਤੁਸੀਂ ਸੋਚਿਆ ਕਿ ਇਹ ਬਹੁਤ ਦਿਲਚਸਪ ਨਹੀਂ ਆ, ਹੁਣ ਰੁਝੇਵੇਂ ਅਤੇ ਪਹੁੰਚਣ ਯੋਗ ਹੋਣਾ ਲਾਭਦਾਇਕ ਹੋ ਸਕਦਾ ਹੈ। ਜੇਕਰ ਤੁਸੀਂ ਕਲੇਸ਼ੀਆ ਧਿਆਨ ਆਪਣੇ ਵੱਲ ਖਿੱਚ ਸਕਦੇ ਹੋ ਤਾਂ ਤੁਹਾਡੇ ਕੋਲ ਸੰਦੇਸ਼ ਪ੍ਰਾਪਤ ਜਾਂ ਸੰਦੇਸ਼ ਪਹੁੰਚਾਉਣ ਦਾ ਜ਼ਿਆਦਾ ਸੰਭਾਵਨਾ ਹੈ। ਪਰ ਇੱਥੇ ਇਹ ਸੰਦੇਸ਼ ਹੈ ਜੋ ਮਹੱਤਵਪੂਰਨ ਚੀਜ਼ ਹੈ। ਸੋ ਇੱਥੇ ਜਿਹੜੀ ਇਹ ਪਾਦਰੀ ਨਹੀਂ, ਜਿਹੜਾ ਉਹ ਸੰਦੇਸ਼ ਦੇ ਰਿਹਾ, ਜਿਹੜਾ ਉਹ ਪ੍ਰਚਾਰ ਜਿਹੜੀ ਚੀਜ਼ ਦਾ ਕਰ ਰਿਹਾ, ਉਹ ਜਿਹੜੀ ਚੀਜ਼ ਹੈ ਉਹ ਮਹੱਤਵਪੂਰਨ ਹੁੰਦੀ ਹੈ। ਸੋ ਸਭ ਤੋਂ ਪਹਿਲਾਂ ਪੌਲੁਸ ਇਹ ਯਾਦ ਰੱਖਣ ਲਈ ਕਹਿੰਦਾ ਹੈ ਕਿ ਤੁਸੀਂ ਇੱਕ ਸਾਥੀ ਵਿਸ਼ਵਾਸੀ ਦੀ ਆਲੋਚਨਾ ਕਰ ਰਹੇ ਹੋ। ਆਇਤ 7 ਵਿੱਚ ਉਹ ਸਪਸ਼ਟ ਤੌਰ ਤੇ ਧਿਆਨ ਦੇਣ ਲਈ ਕਹਿੰਦਾ ਹੈ ਕਿ ਜੇ ਉਹ ਆਪਣੇ ਆਪ ਨੂੰ ਈਸਾਈ ਕਹਿੰਦੇ ਹਨ ਜਾਂ ਮਸੀਹੀ ਕਹਿੰਦੇ ਹਨ ਤਾਂ ਯਕੀਨਨ ਉਹ ਜਿਹੜੇ ਮਸੀਹ ਦਾ ਸੰਦੇਸ਼ ਉਹਨਾਂ ਕੋਲ ਲੈ ਕੇ ਆਉਂਦੇ ਹਨ ਉਹ ਵੀ ਈਸਾਈ ਹਨ। ਇਹ ਸਾਡੇ ਲਈ ਚੰਗਾ ਨਹੀਂ ਹੈ ਕਿ ਅਸੀਂ ਇੱਕ ਦੂਜੇ ਨੂੰ ਹੇਠਾਂ ਰੱਖਣਾ, ਹੇਠਾਂ ਦਬਾਈਏ ਜਾਂ ਹੇਠਾਂ ਨੂੰ ਖਿੱਚੀਏ, ਜਦੋਂ ਕਿ ਸਾਨੂੰ ਇੱਕ ਦੂਜੇ ਨੂੰ ਉੱਪਰ ਚੁੱਕਣਾ ਚਾਹੀਦਾ ਹੈ। ਪੌਲੁਸ ਨੇ ਆਇਤ 8 ਵਿੱਚ ਇਸ ਦਾ ਜ਼ਿਕਰ ਕੀਤਾ ਹੈ। ਦੂਜੀ ਚੀਜ਼ ਜਿਹੜੀ ਹੈ, ਪੌਲੁਸ ਦਲੀਲ ਦਿੰਦਾ ਹੈ ਕਿ ਕੰਮ ਸ਼ਬਦਾਂ ਨਾਲ ਉੱਚੀ ਉੱਚੀ ਬੋਲਦੇ ਹਨ, ਉਸਦੇ ਅੱਖਰ ਬੋਲਡ ਹੋ ਸਕਦੇ ਹਨ ਅਤੇ ਉਸਦੇ ਉਪਦੇਸ਼ ਤੁਲਨਾ ਵਿੱਚ ਕਮਜ਼ੋਰ ਹੋ ਸਕਦੇ ਹਨ, ਪਰ ਉਸ ਦੀਆਂ ਕਾਰਵਾਈਆਂ ਵੱਖਰੀ ਗੱਲ ਹੈ। ਪੌਲੁਸ ਦੀ ਸੇਵਕਾਈ ਸਿਰਫ ਸ਼ਬਦਾਂ ਤੋਂ ਕਿਤੇ ਵੱਧ ਸੀ ਅਤੇ ਉਸਨੇ ਕੋਰਿੰਥੀਅਨਸ ਲਈ ਉਹ ਪਿਆਰ ਦਿਖਾਇਆ ਜੋ ਉਹਨਾਂ ਨੂੰ ਮਿਲਣ, ਜਦੋਂ ਉਹ ਮਿਲਣ ਗਿਆ ਤਾਂ ਉਸਨੇ ਉਹਨਾਂ ਨੂੰ ਆਪਣਾ ਪਿਆਰ ਦਿਖਾਇਆ। ਭਾਵੇਂ ਉਹ ਉਹਨਾਂ ਨੂੰ ਉਤਸ਼ਾਹਿਤ ਕਰ ਰਿਹਾ ਸੀ ਜਾਂ ਉਹਨਾਂ ਨੂੰ ਝਿੜਕ ਰਿਹਾ ਸੀ, ਉਸ ਦੀਆਂ ਕਾਰਵਾਈਆਂ, ਉਸਦੇ ਕੰਮ ਉਹਨਾਂ ਮੋਟੇ ਅੱਖਰਾਂ ਨਾਲ ਮੇਲ ਖਾਂਦੀਆਂ ਸਨ। ਤੀਸਰਾ, ਉਸਨੇ ਦੋਸ਼ ਲਗਾਉਣ ਵਾਲਿਆਂ ਨੂੰ ਇੱਕ ਦੂਜੇ ਨਾਲ ਅਤੇ ਉਸਦੇ ਨਾਲ ਆਪਣੀ ਤੁਲਨਾ ਕਰਨ ਲਈ ਬੁਲਾਇਆ। ਉਹ ਸਵੀਕਾਰ ਕਰਦਾ ਹੈ ਕਿ ਉਹ ਉਹਨਾਂ ਦੇ ਵਿਰੁੱਧ ਥੋੜਾ ਜਿਹਾ ਛੋਟਾ ਹੋ ਸਕਦਾ ਆ। ਇਹ ਨਹੀਂ ਕਿ ਅਸੀਂ ਉਹਨਾਂ ਵਿੱਚੋਂ ਕੁਝ ਨਾਲ ਆਪਣੇ ਆਪ ਨੂੰ ਵਰਗੀਕ੍ਰਿਤ ਕਰਨ ਜਾਂ ਤੁਲਨਾ ਕਰਨ ਦੀ ਹਿੰਮਤ ਕਰਦੇ ਹਾਂ, ਪਰ ਉਹ ਕਹਿੰਦਾ ਹੈ ਕਿ ਉਹਨਾਂ ਵਿੱਚ ਸਮਝ ਦੀ ਘਾਟ ਆ। ਉਸਦਾ ਇਸ ਤੋਂ ਕੀ ਮਤਲਬ ਹੈ? ਸੋ ਕਲਪਨਾ ਕਰੋ ਕਿ ਤੁਸੀਂ ਇੱਕ ਹਰੀ ਭਰੀ ਜਿਹੜੀ ਆ ਪਹਾੜੀ ਤੇ ਉੱਤੇ ਬਹੁਤ ਸਾਰੀਆਂ ਭੇਡਾਂ ਨੂੰ ਚਰਦੇ ਵੇਖਦੇ ਹੋ। ਉਹ ਚੰਗੀਆਂ ਅਤੇ ਚਿੱਟੀਆਂ ਦਿਖਦੀਆਂ ਹਨ, ਉਹਨਾਂ ਵਿੱਚੋਂ ਕੁਝ ਜਿਹੜੀਆਂ ਜ਼ਿਆਦਾ ਚਿੱਟੀਆਂ ਹਨ ਦੂਜਿਆਂ ਨਾਲੋਂ। ਪਰ ਸੈਟਿੰਗ ਥੋੜੀ ਜਿਹੀ ਬਦਲੋ ਅਤੇ ਉਹਨਾਂ ਨੂੰ ਬਰਫ਼ ਦੇ ਵਿੱਚ ਦੇਖੋ, ਹੁਣ ਉਹਨਾਂ ਵਿੱਚੋਂ ਕੋਈ ਵੀ ਚਿੱਟੀ ਨਹੀਂ ਲੱਗਦੀ। ਇਹ ਆਦਮੀ ਇੱਕ ਦੂਜੇ ਨਾਲ ਆਪਣੀ ਤੁਲਨਾ ਕਰ ਰਹੇ ਸਨ ਅਤੇ ਸੋਚ ਰਹੇ ਸਨ ਕਿ ਉਹ ਬਹੁਤ ਜਿਹੜੇ ਸਪਿਰਚੁਅਲ ਆ ਜਾਂ ਅਧਿਆਤਮਿਕ ਹਨ, ਪਰ ਪਰਮੇਸ਼ਵਰ ਦੀ ਮਹਿਮਾ ਦੀ ਰੋਸ਼ਨੀ ਵਿੱਚ ਉਹ ਦੇਖਣਗੇ ਕਿ ਉਹ ਸਾਰੇ ਉਸ ਨਿਸ਼ਾਨ ਤੋਂ ਬਹੁਤ ਘੱਟ ਹਨ। ਜਾਂ ਪਰਮੇਸ਼ਵਰ ਦੀ ਮਹਿਮਾ ਵੱਲ ਚ ਜਦੋਂ ਅਸੀਂ ਆਪ ਰੋਸ਼ਨੀ ਵਿੱਚ ਅਸੀਂ ਆਪਣੇ ਨੂੰ ਦੇਖਦੇ ਹਾਂ ਤਾਂ ਅਸੀਂ ਉਹਦੇ ਲਾਗੇ ਛਾਗੇ ਵੀ ਨਹੀਂ ਆ। ਇਹ ਕੇਵਲ ਪਰਮਾਤਮਾ ਦੀ ਕਿਰਪਾ ਨਾਲ ਹੈ ਕਿ ਉਹ ਸੰਭਵ ਤੌਰ ਤੇ ਪ੍ਰਭਾਵਸ਼ਾਲੀ ਹੋ ਸਕਦੇ ਹਨ। ਸਾਡੇ ਵਿੱਚੋਂ ਹਰ ਇੱਕ ਕੋਲ ਦੂਜਿਆਂ ਲਈ ਮਨਿਸਟਰ ਕਰਨ ਦਾ ਜਾਂ ਸੇਵਾ ਕਰਨ ਦਾ ਮੌਕਾ ਹੁੰਦਾ ਹੈ, ਭਾਵੇਂ ਉਹ ਕਿਸੇ ਸਮੂਹ ਨਾਲ ਗੱਲ ਕਰਨਾ ਹੋਵੇ ਜਾਂ ਕਿਸੇ ਇੱਕ ਆਦਮੀ ਨਾਲ ਗੱਲ ਕਰਨਾ ਹੋਵੇ। ਸਾਨੂੰ ਇੱਕ ਦੂਜੇ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ ਅਤੇ ਯਾਦ ਰੱਖਣਾ ਚਾਹੀਦਾ ਕਿ ਇਹ ਕੇਵਲ ਕਿਰਪਾ ਦੁਆਰਾ ਹੀ ਹੈ ਜਾਂ ਮਸੀਹ ਦੀ ਕਿਰਪਾ ਨਾਲ ਹੀ ਹੈ ਕਿ ਅਸੀਂ ਜਿਹੜੀ ਖੁਸ਼ਖਬਰੀ ਆ ਉਹਨੂੰ ਫੈਲਾ ਸਕਦੇ ਹਾਂ। ਹੁਣ ਅਸੀਂ ਤੀਸਰੇ ਹਿੱਸੇ ਤੇ ਆਉਂਦੇ ਹਾਂ, ਆਇਤ 13 ਤੋਂ ਲੈ ਕੇ 18 ਆਇਤ ਤੱਕ। ਸੋ ਪੌਲੁਸ ਦੀ ਸਾਖ ਤੇ ਹਮਲਾ ਕਿ ਉਹ ਇੱਕ ਮਹਿਮਾ ਚੋਰ ਹੈ। ਮਹਿਮਾ ਚੋਰ ਦਾ ਮਤਲਬ ਕਿ ਉਹ ਦੂਸਰਿਆਂ ਦੀ ਜਿਹੜੀ ਮਹਿਮਾ ਉਹਨੂੰ ਚੋਰੀ ਕਰਦਾ। ਸੋ 13 ਆਇਤ ਤੋਂ ਸ਼ੁਰੂ ਕਰਦੇ ਪੜ੍ਹਨਾ, ਪਰ ਅਸੀਂ ਹੱਦਾਂ ਤੋਂ ਪਰੇ ਸ਼ੇਕੀ ਨਹੀਂ ਮਾਰਾਂਗੇ, ਪਰ ਸਿਰਫ ਤੁਹਾਡੇ ਤੱਕ ਪਹੁੰਚਣ ਲਈ ਪਰਮੇਸ਼ਵਰ ਦੁਆਰਾ ਸਾਨੂੰ ਸੌਂਪੇ ਗਏ ਪ੍ਰਭਾਵ ਦੇ ਖੇਤਰ ਬਾਰੇ ਸ਼ੇਖੀ ਮਾਰਾਂਗੇ, ਕਿਉਂਕਿ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਨਹੀਂ ਵਧਾ ਰਹੇ ਹਾਂ ਜਿਵੇਂ ਕਿ ਅਸੀਂ ਤੁਹਾਡੇ ਤੱਕ ਨਹੀਂ ਪਹੁੰਚੇ, ਕਿਉਂਕਿ ਅਸੀਂ ਮਸੀਹ ਦੀ ਖੁਸ਼ਖਬਰੀ ਨਾਲ ਤੁਹਾਡੇ ਕੋਲ ਸਭ ਤੋਂ ਪਹਿਲਾਂ ਆਏ। ਅਸੀਂ ਦੂਸਰਿਆਂ ਦੀ ਮਿਹਨਤ ਵਿੱਚ ਹੱਦ ਤੋਂ ਵੱਧ ਸ਼ੇਕੀ ਨਹੀਂ ਮਾਰਦੇ, ਪਰ ਸਾਡੀ ਉਮੀਦ ਹੈ ਕਿ ਜਿਵੇਂ ਜਿਵੇਂ ਤੁਹਾਡੀ ਨੇਚਾ ਵੱਧਦੀ ਜਾਂਦੀ ਹੈ ਤੁਹਾਡੇ ਵਿੱਚੋਂ ਸਾਡੇ ਪ੍ਰਭਾਵ ਦਾ ਖੇਤਰ ਬਹੁਤ ਵੱਡਾ ਹੋ ਸਕਦਾ ਹੈ, ਤਾਂ ਜੋ ਅਸੀਂ ਤੁਹਾਡੇ ਤੋਂ ਬਾਹਰ ਦੇ ਦੇਸ਼ਾਂ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰ ਸਕੀਏ ਬਿਨਾਂ ਕਿਸੇ ਹੋਰ ਦੇ ਪ੍ਰਭਾਵ ਦੇ ਖੇਤਰ ਵਿੱਚ ਪਹਿਲਾਂ ਹੀ ਕੀਤੇ ਗਏ ਕੰਮਾਂ ਦੀ ਸ਼ੇਖੀ ਕੀਤੇ ਬਿਨਾਂ। ਜਿਹੜਾ ਸ਼ੇਖੀ ਮਾਰਦਾ ਹੈ ਉਹ ਪ੍ਰਭੂ ਵਿੱਚ ਸ਼ੇਖੀ ਮਾਰੇ, ਕਿਉਂਕਿ ਇਹ ਉਹ ਨਹੀਂ ਹੈ ਜੋ ਆਪਣੀ ਤਾਰੀਫ ਕਰਦਾ ਹੈ ਜੋ ਪ੍ਰਵਾਨ ਹੁੰਦਾ ਹੈ, ਸਗੋਂ ਉਹ ਹੈ ਜਿਸ ਦੀ ਪ੍ਰਸ਼ੰਸਾ ਪ੍ਰਭੂ ਕਰਦਾ ਹੈ, ਜਿਸ ਨੂੰ ਪ੍ਰਭੂ ਪ੍ਰਵਾਨ ਕਰਦਾ ਹੈ। ਅੰਤਿਮ ਇਲਜ਼ਾਮ ਪੌਲੁਸ ਨੇ ਦੂਜਿਆਂ ਦੇ ਕੰਮ ਲਈ ਸੇਰਾ ਲੈਣ ਜਾਂ ਉਹਨਾਂ ਦੀ ਮਹਿਮਾ ਚੋਰੀ ਕਰਨ ਦੇ ਵਿੱਚ ਸ਼ਾਮਲ ਕੀਤਾ ਹੈ। ਫੁੱਟਬਾਲ ਜਦੋਂ ਅਸੀਂ ਖੇਲਦੇ ਹਾਂ ਤਾਂ ਉਹਦੇ ਵਿੱਚ ਇੱਕ ਜਿਹੜਾ ਖਿਡਾਰੀ ਇੱਦਾਂ ਦਾ ਹੁੰਦਾ, ਉਹਦਾ ਪਾਤਰ ਇੱਦਾਂ ਦਾ ਹੁੰਦਾ ਜਿਹਨੂੰ ਸ਼ਿਕਾਰੀ ਕਹਿੰਦੇ ਆ। ਉਹ ਕੀ ਕਰਦਾ ਕਿ ਉਹ ਜਿੱਥੇ ਨੈੱਟ ਹੁੰਦਾ, ਜਿੱਥੇ ਗੋਲ ਮਾਊਥ ਹੁੰਦਾ, ਉਹਦੇ ਆਲੇ ਦੁਆਲੇ ਲਟਕਣਾ ਪਸੰਦ ਕਰਦਾ ਹੈ। ਉਹਦੇ ਨੇੜੇ ਆਉਣ ਲਈ ਇੱਕ ਸ਼ੋਟ ਜਾਂ ਪਾਸ ਦੀ ਉਡੀਕ ਕਰਦਾ ਹੈ। ਉਹ ਜਦੋਂ ਉਹਦੇ ਕੋਲ ਇੱਕ ਪਾਸ ਜਾਂ ਟੈਪ ਜਦੋਂ ਫੁੱਟਬਾਲ ਆਉਂਦਾ ਹੈ ਤਾਂ ਉਹ ਕੀ ਕਰਦਾ, ਇੱਕ ਛੋਟੀ ਜਿਹੀ ਲੱਤ ਮਾਰਦਾ ਹੈ ਤਾਂ ਉਹ ਜਿਹੜਾ ਨੈੱਟ ਦੇ ਵਿੱਚ ਫੁੱਟਬਾਲ ਨੂੰ ਮਾਰ ਦਿੰਦਾ ਅਤੇ ਗੋਲ ਕਰ ਦਿੰਦਾ, ਅਤੇ ਉਹ ਸਾਰਾ ਜਿਹੜਾ ਕ੍ਰੈਡਿਟ ਆ ਉਹਦਾ ਸਿਹਰਾ ਹੈ ਗੇਮ ਦਾ ਉਹ ਆਪਣੇ ਸਿਰ ਲੈ ਲੈਂਦਾ ਹੈ। ਸੋ ਇਹ ਸੰਭਵ ਹੈ ਕਿ ਕੁਝ ਲੋਕਾਂ ਨੇ ਪੌਲੁਸ ਉੱਤੇ ਕਸਬਿਆਂ ਵਿੱਚ ਉੱਭਰ ਰਹੇ ਚਰਚਾਂ ਦਾ ਸਿਹਰਾ ਲੈਣ ਦਾ ਦੋਸ਼ ਲਗਾਇਆ ਹੈ ਜੋ ਦੂਜਿਆਂ ਦੁਆਰਾ ਪ੍ਰਚਾਰ ਕੀਤਾ ਗਿਆ ਸੀ, ਪਰ ਇਹ ਵੀ ਸੰਭਾਵਨਾ ਹੈ ਕਿ ਪੌਲੁਸ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਇਹ ਦੋਸ਼ ਲਗਾਉਣ ਵਾਲੇ ਉਸ ਕੰਮ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਉਸਨੇ ਸ਼ੁਰੂ ਕੀਤਾ ਸੀ। ਉਹ ਕਹਿ ਰਿਹਾ ਕਿ ਉਹ ਗੋਲਮੌਥ ਸ਼ਿਕਾਰੀ ਹਨ। ਆਇਤ 13 ਵਿੱਚ ਪੌਲੁਸ ਕਹਿੰਦਾ ਹੈ ਕਿ ਉਹ ਸੀਮਾਵਾਂ ਤੋਂ ਪਰੇ ਸ਼ੇਖੀ ਨਹੀਂ ਮਾਰੇਗਾ ਪਰ ਸਿਰਫ ਉਸ ਪ੍ਰਭਾਵ ਦੇ ਖੇਤਰ ਦੇ ਸੰਬੰਧ ਵਿੱਚ ਜੋ ਪਰਮੇਸ਼ੁਰ ਨੇ ਉਸਨੂੰ ਦਿੱਤਾ ਹੈ। ਕਈਆਂ ਨੇ ਸੁਝਾਅ ਦਿੱਤਾ ਹੈ ਕਿ ਇੱਥੇ ਦੀ ਭਾਸ਼ਾ ਉਸ ਨੂੰ ਦਰਸਾਉਂਦੀ ਹੈ ਜੋ ਯੂਨਾਨੀ ਸੰਸਾਰ ਵਿੱਚ ਇੱਕ ਦੌੜਨ ਵਾਲੇ ਟਰੈਕ ਤੇ ਅਥਲੀਟਾਂ ਲਈ ਵਰਤੀ ਜਾਂਦੀ ਹੈ ਜਾਂ ਖਿਡਾਰੀਆਂ ਲਈ ਵਰਤੀ ਜਾਂਦੀ ਹੈ। ਹਰ ਇੱਕ ਆਪਣੀ ਲੇਨ ਜਾਂ ਆਪਣੀ ਲਾਈਨ ਦੇ ਵਿੱਚ ਦੌੜ ਰਿਹਾ ਹੁੰਦਾ ਹੈ। ਪੌਲੁਸ ਕਹਿ ਰਿਹਾ ਹੈ ਕਿ ਉਹ ਆਪਣੀ ਲੇਨ ਦੇ ਵਿੱਚ ਰਹਿੰਦਾ ਹੈ। ਅਸਲ ਵਿੱਚ ਨਵੇਂ ਨੇਮ ਵਿੱਚ ਕਈ ਸਥਾਨ ਹਨ ਜਿੱਥੇ ਪੌਲੁਸ ਅਤੇ ਹੋਰਾਂ ਨੇ ਕੁਝ ਖੇਤਰਾਂ ਵਿੱਚ ਵੱਖ ਹੋਣ ਅਤੇ ਪ੍ਰਚਾਰ ਕਰਨ ਦਾ ਫੈਸਲਾ ਕੀਤਾ। ਪੌਲੁਸ ਕਹਿੰਦਾ ਹੈ ਕਿ ਪਰਮੇਸ਼ੁਰ ਨੇ ਉਸ ਨੂੰ ਕੋਰਿੰਥਸ ਵਿੱਚ ਰੱਖਿਆ ਕਿਉਂਕਿ ਅਸੀਂ ਮਸੀਹ ਦੀ ਖੁਸ਼ਖਬਰੀ ਨਾਲ ਤੁਹਾਡੇ ਕੋਲ ਸਭ ਤੋਂ ਪਹਿਲਾਂ ਆਏ, ਜਿਹੜੀ ਕਿ ਅਸੀਂ 14 ਦੇ ਵਿੱਚ ਦੇਖ ਸਕਦੇ ਹਾਂ। ਹਾਲਾਂਕਿ ਉਸ ਨੂੰ ਉਮੀਦ ਹੈ ਕਿ ਖੇਤਰ ਦਾ ਵਿਸਥਾਰ ਹੋਵੇਗਾ ਜਿਵੇਂ ਕਿ ਕੋਰਿੰਥਸ ਦੇ ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ ਅਤੇ ਇੱਕ ਚਰਚ ਦੇ ਰੂਪ ਵਿੱਚ ਵਧੇਰੇ ਸਥਾਪਿਤ ਹੁੰਦੇ ਹਨ। ਉਹ ਉਹਨਾਂ ਨੂੰ ਦੂਜੇ ਕਸਬਿਆਂ ਅਤੇ ਦੇਸ਼ਾਂ ਤੱਕ ਪਹੁੰਚਣ ਲਈ ਇੱਕ ਕਦਮਬੰਦ ਸਥਾਨ ਵਜੋਂ ਵਰਤਣ ਦੀ ਉਮੀਦ ਕਰਦਾ ਹੈ, ਬੇਸ਼ੱਕ ਦੂਜੇ ਪ੍ਰਚਾਰਕਾਂ ਦੇ ਪੈਰਾਂ ਦੀਆਂ ਉਂਗਲੀਆਂ ਤੇ ਚੱਲ ਕੇ ਨਹੀਂ। ਪਰ ਇਹਨਾਂ ਸੁਪਰ ਰਸੂਲਾਂ ਨੂੰ ਅਤੇ ਜਿਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਸੇਵਕਾਈ ਲਈ ਮਨਜ਼ੂਰੀ ਦੇ ਰਹੇ ਹਨ ਅਤੇ ਆਪਣੇ ਆਪ ਦੀ ਤਾਰੀਫ ਕਰ ਰਹੇ ਹਨ ਤੇ ਗੱਲ ਕਰਕੇ ਉਹ ਖਤਮ ਕਰਦਾ ਹੈ ਜਾਂ ਪੌਲੁਸ ਇਸ ਉਹਨਾਂ ਦੇ ਉੱਤੇ ਗੱਲ ਕਰਕੇ ਖਤਮ ਕਰਦਾ ਹੈ ਜੋ ਤਾਰੀਫ ਕਰਦਾ ਹੈ ਪਰਮਾਤਮਾ ਜੋ ਉਹ ਗੱਲ ਕਰਦਾ ਤੇ ਕਹਿੰਦਾ ਹੈ ਕਿ ਇਹ ਪਰਮਾਤਮਾ ਹੈ ਜੋ ਤਾਰੀਫ ਜਿੱਥੋਂ ਪਰਮਾਤਮਾ ਤੋਂ ਜਿਹੜਾ ਆ ਉਹ ਤਾਰੀਫ ਕਰਦਾ ਹੈ ਤੇ ਜੋ ਪਰਮਾਤਮਾ ਹੀ ਆ ਜੋ ਸਾਨੂੰ ਪ੍ਰਵਾਨ ਕਰਦਾ ਹੈ। ਇੱਕ ਸੌਖੇ ਤਰੀਕੇ ਨਾਲ ਇਹਨੂੰ ਸਮਝਣਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਪਰਮਾਤਮਾ ਹੋਣਾ ਚਾਹੀਦਾ ਜਿਹੜਾ ਕਿ ਸਾਡੀ ਤਾਰੀਫ ਕਰੇ, ਪਰਮਾਤਮਾ ਹੋਣਾ ਚਾਹੀਦਾ ਕਿ ਜਿਹੜਾ ਸਾਨੂੰ ਪ੍ਰਵਾਨ ਕਰੇ, ਨਾ ਕਿ ਅਸੀਂ ਆਪਣੇ ਆਪ ਦੀ ਤਾਰੀਫ ਕਰੀਏ ਅਤੇ ਆਪਣੇ ਆਪ ਨੂੰ ਪ੍ਰਵਾਨਗੀ ਦਈਏ। ਸੋ ਪਰਮਾਤਮਾ ਆ ਜਿਹੜਾ ਸਭ ਕੁਛ ਕਰ ਸਕਦਾ ਹੈ। ਮੈਂ ਹੈਰਾਨ ਹਾਂ ਕਿ ਅਸੀਂ ਆਪਣੀ ਲੇਨ ਨੂੰ ਜਾਣਦੇ ਹਾਂ ਜਾਂ ਨਹੀਂ, ਕੀ ਅਸੀਂ ਉਹਨਾਂ ਖੇਤਰਾਂ ਨੂੰ ਜਾਣਦੇ ਹਾਂ ਜਿਨ੍ਹਾਂ ਵਿੱਚ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਸੇਵਾ ਕਰੀਏ। ਸਾਡੇ ਵਿੱਚੋਂ ਹਰ ਇੱਕ ਦਾ ਪਰਮੇਸ਼ੁਰ ਦੀ ਯੋਜਨਾ ਵਿੱਚ ਇੱਕ ਸਥਾਨ ਅਤੇ ਉਦੇਸ਼ ਹੈ ਅਤੇ ਇਹ ਇਸ ਨੂੰ ਪੂਰਾ ਕਰਨ ਵਿੱਚ ਹੈ ਕਿ ਅਸੀਂ ਪਰਮਾਤਮਾ ਦੀ ਬਰਕਤ ਨੂੰ ਜਾਣ ਸਕੀਏ। ਇਸ ਲਈ ਪੌਲੁਸ ਆਪਣੇ ਆਪ ਨੂੰ ਦਬਾਅ ਹੇਠ ਜਾਂ ਅੱਗ ਉੱਪਰ ਪਾਉਂਦਾ ਹੈ। ਅਸੀਂ ਆਉਣ ਵਾਲੇ ਹਫ਼ਤਿਆਂ ਵਿੱਚ ਇਸ ਬਾਰੇ ਹੋਰ ਸੁਣਾਂਗੇ, ਪਰ ਪੌਲੁਸ ਨੇ ਇਸ ਨਾਲ ਕਿਵੇਂ ਨਜਿੱਠਿਆ ਇਸ ਬਾਰੇ ਦੇਖਾਂਗੇ। ਇੱਕ ਪੁਰਾਣੇ ਮਸੀਹੀ ਦੋਸਤ ਅਤੇ ਸਲਾਹਕਾਰ ਨੇ ਇੱਕ ਵਾਰ ਮੈਨੂੰ ਕਿਹਾ ਸੀ ਕਿ ਜਦੋਂ ਸਾਨੂੰ ਆਲੋਚਨਾ ਮਿਲਦੀ ਹੈ ਜਾਂ ਸਾਨੂੰ ਕੋਈ ਕ੍ਰਿਟੀਸਾਈਜ਼ ਕਰਦਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਉਸ ਆਲੋਚਨਾ ਦਾ ਮੁਲਾਂਕਣ ਕਰਨਾ ਚਾਹੀਦਾ, ਇਸ ਦੀ ਸੱਚਾਈ ਨੂੰ ਤੋਲਣਾ ਚਾਹੀਦਾ। ਜੇ ਇਸ ਵਿੱਚ ਕੋਈ ਵੀ ਸੱਚ ਹੈ ਤਾਂ ਸਾਨੂੰ ਉਹਦੇ ਨਾਲ ਨਜਿੱਠਣਾ ਚਾਹੀਦਾ, ਪਰ ਜੇ ਝੂਠ ਹੈ ਤਾਂ ਉਹਨੂੰ ਬਿਲਕੁਲ ਭੁੱਲ ਜਾਣਾ ਚਾਹੀਦਾ, ਛੱਡ ਦੇਣਾ ਚਾਹੀਦਾ। ਪੌਲੁਸ ਇੱਥੇ ਕੁਰੰਥੀਆਂ ਪ੍ਰਤੀ ਆਪਣਾ ਧੀਰਜ ਅਤੇ ਕਿਰਪਾ ਦਰਸਾਉਂਦਾ ਹੈ। ਉਹ ਉਹਨਾਂ ਬਾਰੇ ਚਿੰਤਿਤ ਹੈ ਜੋ ਉਹਨਾਂ ਨੂੰ ਕੁਰਾਹੇ ਪਾ ਰਹੇ ਹਨ। ਉਸ ਦੀ ਆਪਣੀ ਨੇਕਨਾਮੀ ਤੋਂ ਵੱਧ ਉਹ ਉਹਨਾਂ ਦੀ ਰੂਹਾਨੀ ਸਿਹਤ ਬਾਰੇ ਚਿੰਤਿਤ ਹੈ। ਉਹਨਾਂ ਦੀ ਆਲੋਚਨਾ ਨਾਲ ਨਜਿੱਠਣ ਲਈ ਉਹ ਅਫਵਾਹਾਂ ਅਤੇ ਝੂਠ ਨੂੰ ਹਰਾਉਣ ਲਈ ਗੰਦੀਆਂ ਚਾਲਾਂ ਸੱਚ ਬੋਲਣ ਦੀ ਬਜਾਏ ਬ੍ਰਹਮ ਹਥਿਆਰਾਂ ਦੀ ਵਰਤੋਂ ਕਰਦਾ ਹੈ। ਉਹਨਾਂ ਵਿਚਕਾਰ ਰਹਿੰਦੇ ਹੋਏ ਉਸ ਦੇ ਮੋਟੇ ਅੱਖਰਾਂ ਨਾਲ ਇੱਕ ਸਾਰ ਹੁੰਦਾ ਹੈ। ਉਹ ਉਸ ਕੰਮ ਤੇ ਡਟਿਆ ਰਹਿੰਦਾ ਜੋ ਪਰਮੇਸ਼ਰ ਨੇ ਉਸ ਨੂੰ ਕਰਨ ਲਈ ਭੇਜਿਆ ਹੈ। ਦੂਜਿਆਂ ਦੀ ਗਰਜ ਚੋਰੀ ਕਰਨ ਲਈ ਨਹੀਂ। ਜੇ ਅਸੀਂ ਮਸੀਹੀ ਹੋਣ ਦੇ ਨਾਤੇ ਕੋਈ ਵੀ ਸਮਾਂ ਬਿਤਾਉਂਦੇ ਹਾਂ ਤਾਂ ਅਸੀਂ ਆਲੋਚਨਾ ਦੇ ਅਧੀਨ ਆਵਾਂਗੇ। ਆਓ ਇਸ ਨਾਲ ਨਜਿੱਠਣ ਲਈ ਵਿੱਚ ਅਸੀਂ ਪੌਲੁਸ ਰਸੂਲ ਤੋਂ ਸਿੱਖੀਏ। ਸਾਡੇ ਜਵਾਬ ਵਿੱਚ ਨਿਮਰਤਾ ਅਤੇ ਪਿਆਰ ਅਤੇ ਕਿਰਪਾ ਦਿਖਾਈਏ। ਆਮੀਨ।